ਜਦੋਂ ਆਪਾਂ ਗਾਉਂਦੇ ਹਾਂ ਪ੍ਰੇਮ ਨਾਲ ਗਾਉਣੀ, ਪ੍ਰੇਮ ਨਾਲ ਇਹ ਚੋਗਾ ਚੁਗਣਾ, ਦਰਖਤ ਦੇ ਉੱਤੇ ਰਹਿਣਾ ਅਤੇ ਪ੍ਰੇਮ ਨਾਲ ਚੋਗਾ ਚੁਗਣਾ, ਪ੍ਰੇਮ ਨਾਲ, ਅਤੇ ਨਾਲੇ ਚੋਗੇ ਨੂੰ ਮਾਨਣਾ। ਚੋਗਾ ਚੁਣਨਾ ਹੀ ਨਹੀਂ, ਚੁਗਣਾ ਹੀ ਨਹੀਂ, ਸਿਰਫ ਚੋਗੇ ਨੂੰ ਪਿਆਰ ਨਾਲ ਚੁਗਣਾ ਅਤੇ ਮਾਨਣਾ ਹੈ। ਮਾਨਣਾ ਇਸ ਧੁਨੀ ਦੇ ਵਿਚਕਾਰ ਖਲੋ ਕੇ ਮਾਨਣਾ।
ਪੰਖੀ ਬਿਰਖ ਸੁਹਾਵੜੇ ਉਡੇ ਚੌਂ ਦਿਸ ਜਾਏ, ਪੰਖੀ ਬਿਰਖ ਸੁਹਾਵੜੇ ਉਡੇ ਚੌਂ ਦਿਸ ਜਾਏ, ਜੇਤਾ ਉਡੈ ਦੁੱਖ ਕਣੇ ਨਿਤ ਦੱਜੈ ਤੇ ਬਿਲ ਲਾਏ।
ਕਹਿੰਦੇ ਜਿੰਨਾ ਹੀ ਚਾਰ ਚੁਫੇਰੇ ਉੱਡਦੇ ਫਿਰਦੇ ਓਨਾ ਹੀ ਦੁਖੀ ਹੁੰਦੇ, ਆਪਣਾ ਮਨ ਜਿੰਨਾ ਹੀ ਦੌੜਿਆ ਫਿਰਦਾ ਓਨਾ ਹੀ ਦੁਖੀ ਹੁੰਦਾ। ਲੱਭਦਾ ਸੁੱਖ ਫਿਰਦਾ ਹੈ, ਮਿਲਦਾ ਦੁੱਖ, ਲੱਭਦਾ ਸੁੱਖ ਫਿਰਦਾ ਹੈ ਦੌੜਿਆ ਫਿਰਦਾ, ਪਰ ਮਿਲਦਾ ਦੁੱਖ ਹੈ। ਜੇਤਾ ਉੱਡੇ ਦੁੱਖ ਕਣੇ ਨਿਤ ਦੱਜੇ ਤੇ ਬਿਲ ਲਾਏ, ਰੋਜ਼ ਸੜਦਾ ਹੈ ਅਤੇ ਰੋਂਦਾ ਖਪਦਾ ਹੈ, ਵਿਲਕਦਾ ਹੈ। ਜਿਹੜੇ ਪੰਛੀ ਆਪਣੇ ਦਰਖਤ ਤੋਂ ਪਰਾਂ ਚਲੇ ਗਏ, ਜਿਹੜੇ ਪੰਛੀਆਂ ਨੂੰ ਆਪਣੇ ਦਰਖਤ 'ਤੇ ਆਲਣਾ ਨਸੀਬ ਨਾ ਹੋਇਆ, ਕਿਉਂਕਿ ਕਰਮ ਇਸ ਤਰ੍ਹਾਂ ਦੇ ਕੀਤੇ ਸੀ। ਪਿਛਲਿਆਂ ਜਨਮਾਂ ਵਿੱਚ ਵੀ ਉਹ ਦਰਖਤ 'ਤੇ ਨਹੀਂ ਬੈਠੇ ਸਨ ਕਦੀ ਆ ਕੇ, ਕਦੀ ਉਹਨਾਂ ਦਾ ਅੰਦਰ ਸ਼ਾਂਤ ਨਹੀਂ ਹੋਇਆ ਸੀ ਕਿ ਉਹ ਕਿਤੇ ਬੈਠ ਸਕਦੇ। ਉਹ ਇੱਧਰ ਉੱਧਰ ਹੱਥ ਮਾਰਦੇ ਰਹੇ ਅਤੇ ਅਸ਼ਾਂਤ ਰਹੇ, ਜਿੰਨਾ ਹੀ ਇੱਧਰ ਉੱਧਰ ਗਏ ਓਨੇ ਹੀ ਦੁਖੀ ਹੋਏ, ਉਨੇ ਹੀ ਅੰਦਰ ਤਪਿਸ਼ ਹੋਈ ਅਗਨੀ ਦੀ, ਓਨਾ ਹੀ ਰੋਣਾ ਖਪਣਾ ਹੋਇਆ। ਜੇਤਾ ਉੱਡੇ ਦੁੱਖ ਕਣੇ ਨਿਤ ਦੱਜੇ ਤੇ ਬਿਲ ਲਾਏ, ਬਿਨ ਗੁਰ ਮਹਿਲ ਨਾ ਜਾ ਪਈ। ਉਹਨਾਂ ਦਾ ਗੁਰੂ ਨਹੀਂ ਸੀ ਕੋਈ, ਜਿਹੜੇ ਦਰਖਤ 'ਤੇ ਨਹੀਂ ਆ ਬੈਠੇ। ਮਹਾਰਾਜ ਜੀ ਕਹਿੰਦੇ ਉਹਨਾਂ ਦਾ ਕੋਈ ਗੁਰੂ ਨਹੀਂ ਸੀ, ਉਹਨਾਂ ਨੇ ਗੁਰੂ ਨਹੀਂ ਧਾਰਨ ਕੀਤਾ ਸੀ। ਜੇ ਗੁਰੂ ਧਾਰਨ ਕੀਤਾ ਹੁੰਦਾ ਤਾਂ ਉਹਨਾਂ ਦਾ ਗੁਰੂ ਦੱਸਦਾ ਕਿ ਭਾਈ ਸੁੱਖ ਇੱਥੇ ਹੈ, ਬਾਹਰ ਨਹੀਂ ਹੈ। ਬਿਨ ਗੁਰ ਮਹਿਲ ਨਾ ਜਾ ਪਈ, ਮਹਿਲ ਨਹੀਂ ਲੱਭਦਾ, ਉਹ ਆਲਣਾ ਨਹੀਂ ਲੱਭਦਾ ਅੰਦਰ, ਆਲਣੇ ਦੀ ਜਗ੍ਹਾ। ਬਿਨ ਗੁਰ ਮਹਿਲ ਨਾ ਜਾ ਪਈ, ਨਾ ਅੰਮ੍ਰਿਤ ਫਲ ਪਾਏ। ਮਹਿਲ ਵਿੱਚ ਪਰਮਾਤਮਾ ਬੈਠੇ ਹੋਏ, ਉਹ ਵੀ ਨਹੀਂ ਮਿਲਦੇ ਗੁਰੂ। ਜੇ ਅੱਜ 28 ਤਰੀਕ ਹੋ ਗਈ ਹੈ, 16 ਤਰੀਕ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ, ਫਿਰ ਅਸੀਂ ਤੁਹਾਡੇ ਕੋਲ ਆਗਿਆ ਲੈਣੀ ਹੈ। ਸਿਰਫ 18 ਕੁ ਦਿਨ ਹੋਰ ਹਨ ਅਤੇ ਕੋਈ ਦਿਨ ਮਿਸ ਨਹੀਂ ਕਰਨਾ। ਅਤੇ ਕੱਲ੍ਹ ਤੋਂ ਹੀ ਸੰਗਤਾਂ ਨੇ ਨਾਂ ਲਿਖਾਉਣੇ ਸ਼ੁਰੂ ਕਰ ਦਿੱਤੇ ਸਨ ਅੰਮ੍ਰਿਤ ਲਈ। ਆਪਾਂ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਗੁਰੂ ਧਾਰਨ ਕਰਨਾ ਹੈ। ਜੇ ਇਸ ਤਰ੍ਹਾਂ ਹਾਂਜੀ, ਬਿਨ ਗੁਰ ਮਹਿਲ ਨਾ ਜਾਪਈ, ਨਾ ਅੰਮ੍ਰਿਤ ਫਲ ਪਾਏ, ਗੁਰੂ ਧਾਰਨ ਕਰਨਾ ਹੈ ਗੁਰੂ। ਹਾਂਜੀ ਜੀ ਮਹਾਰਾਜ ਜੀ, ਹੋਰਾਂ ਦਾ ਇੰਨਾ ਚਰਜ ਅਤੇ ਇੰਨਾ ਪਿਆਰਾ ਰਸਤਾ ਹੈ, ਜਦੋਂ ਉਸ ਮਾਨਸ ਦੇ ਹੀ ਧਾਰ ਕੇ ਵੀ ਜਦੋਂ ਸੰਸਾਰ ਸਾਰੇ ਨੂੰ ਧਾਰਨ ਆਏ, ਉਦੋਂ ਵੀ ਅਨੇਕਾਂ ਚੋਜ ਕਰਨੇ, ਕਦੇ ਇੱਕ ਚਰਨ ਵਿੱਚ ਵੱਡੀ ਸਾਰੀ ਆਪਣੇ ਚਰਨ ਦੇ ਸਾਈਜ਼ ਤੋਂ ਵੀ ਵੱਡੀ ਜੁੱਤੀ ਪਾ ਲੈਣੀ, ਦੂਜੇ ਚਰਨ ਵਿੱਚ ਖੜਾ ਪਾ ਲੈਣੀ, ਕਦੀ ਲੱਕ ਦੁਆਲੇ ਇੱਕ ਚਾਦਰ ਬੰਨ ਲੈਣੀ, ਇੱਕ ਚਾਦਰ ਉੱਪਰ ਲੈ ਲੈਣੀ, ਅਤੇ ਦਸਤਾਰ ਇਸ ਤਰ੍ਹਾਂ ਦੀ ਸਜਾਉਣੀ ਕਿ ਨਾ ਉਹ, ਕਿਉਂਕਿ ਹਿੰਦੂ ਰਾਜੇ ਵੀ ਦਸਤਾਰਾਂ ਬੰਨਦੇ ਸਨ ਅਤੇ ਮੁਸਲਮਾਨ ਰਾਜੇ ਵੀ ਔਰ ਮੁਸਲਮਾਨ ਪੀਰ ਵੀ ਦਸਤਾਰਾਂ, ਇਹ ਤਿੰਨੇ ਹੀ ਦਸਤਾਰ, ਹੋਰ ਕੋਈ ਨਹੀਂ ਬਣ ਸਕਦਾ ਸੀ। ਹਿੰਦੂ ਰਾਜੇ ਬੰਨਦੇ ਸਨ ਦਸਤਾਰਾਂ, ਜਾਂ ਮੁਸਲਮਾਨ ਬਾਦਸ਼ਾਹ ਅਤੇ ਜਾਂ ਪੀਰ, ਅਤੇ ਮਹਾਰਾਜ ਜੀ ਹੋਰਾਂ ਨੇ ਦਸਤਾਰ ਵੀ ਇਸ ਤਰ੍ਹਾਂ ਦੀ ਸਜਾਉਣੀ ਕਿ ਨਾ ਉਹ ਹਿੰਦੂਆਂ ਵਾਲੀ ਨਾ ਮੁਸਲਮਾਨਾਂ ਵਾਲੀ। ਕਿਸੇ ਨੇ ਪੁੱਛਣਾ ਕਿ ਤੁਸੀਂ ਹਿੰਦੂ ਹੋ ਕਿ ਮੁਸਲਮਾਨ ਹੋ, ਕਹਿਣਾ ਜੀ ਅਸੀਂ ਨਾ ਹਿੰਦੂ ਹਾਂ ਨਾ ਮੁਸਲਮਾਨ। ਇੱਕ ਦਿਨ ਇੱਕ ਸੱਜਣ ਨੇ ਸਾਨੂੰ ਕਿਹਾ ਜੀ ਕਿ ਮਹਾਰਾਜ ਜੀ ਕਹਿੰਦੇ ਕਿਉਂ ਨਹੀਂ ਸਨ ਕਿ ਅਸੀਂ ਸਿੱਖ ਹਾਂ? ਅਸੀਂ ਕਿਹਾ ਉਹ ਸਿੱਖ ਹੈ ਹੀ ਨਹੀਂ ਸਨ, ਅਤੇ ਕਹਿੰਦੇ ਕਿੱਦਾਂ? ਉਹ ਚੁੱਪ ਕਰ ਗਏ, ਸਮਝੇ ਨਹੀਂ। ਅਸੀਂ ਕਿਹਾ ਸਿੱਖ ਆਪਾਂ ਹਾਂ, ਉਹ ਸਤਿਗੁਰੂ ਹਨ, ਉਹ ਸਿੱਖ ਨਹੀਂ ਹਨ ਕਿਸੇ ਦੇ। ਸਿੱਖ ਚੇਲਾ ਹੁੰਦਾ, ਉਹ ਕਿਸੇ ਦੇ ਸਿੱਖ ਨਹੀਂ, ਉਹ ਤਾਂ ਨਿਰੰਕਾਰ। ਸਿੱਖ ਆਪਾਂ, ਉਹ ਕਿਸ ਤਰ੍ਹਾਂ ਕਹਿ ਦਿੰਦੇ ਕਿ ਅਸੀਂ ਸਿੱਖ ਹਾਂ? ਅਤੇ ਉਹਨਾਂ ਨੇ ਜੋ ਮਤ ਚਲਾਇਆ, ਵਿਵੇਕ ਬੁੱਧ ਦਾ ਮਤ, ਵਿਵੇਕ ਬੁੱਧੀ ਇਹੋ ਜਿਹੀ ਬਖਸ਼ਿਸ਼ ਕੀਤੀ ਆਪਣੇ ਸਿੱਖਾਂ ਨੂੰ ਕਿ ਜਿਹਦੇ ਵਿੱਚ ਆਪਣੀ ਸੋਝੀ ਹੁੰਦੀ, ਪਰਮੇਸ਼ੁਰ ਦੀ ਸੋਝੀ ਹੁੰਦੀ ਅਤੇ ਲੋਕ ਪਰਲੋਕ ਦੀ ਸੋਝੀ ਹੁੰਦੀ। ਇਹੋ ਜਿਹਾ ਮਤ ਚਲਾਇਆ ਕਿ ਮੈਂ ਕੌਣ ਹਾਂ, ਪਰਮੇਸ਼ੁਰ ਕੌਣ ਹੈ ਅਤੇ ਪਰਲੋਕ ਕਿਹੋ ਜਿਹਾ ਹੈ, ਕਿੱਥੇ ਹੈ। ਇਹ ਚੀਜ਼ਾਂ ਗੁਰੂ ਤੋਂ ਬਿਨਾਂ ਨਹੀਂ ਸੋਝੀ ਪੈਂਦੀ ਜੀ, ਆਪਾਂ ਗੁਰੂ ਵਾਲੇ ਬਣਨਾ ਹੈ। ਬਿਨ ਗੁਰ ਮਹਿਲ ਨਾ ਜਾਪਈ, ਨਾ ਅੰਮ੍ਰਿਤ ਫਲ ਪਾਏ। ਜੇ ਬਹੁਤੀ ਵਾਰ ਆਪਣਾ ਗਿਲਾ ਇਹ ਹੁੰਦਾ ਕਿ ਜੀ ਮੇਰਾ ਧਿਆਨ ਨਹੀਂ ਲੱਗਦਾ ਸੰਗਤ ਵਿੱਚ ਵੀ, ਸੰਗਤ ਵਿੱਚ ਲੱਗਦਾ ਹੈ ਕੁਛ ਪਰ ਘਰ ਬਿਲਕੁਲ ਧਿਆਨ ਨਹੀਂ ਲੱਗਦਾ ਪਾਠ ਵਿੱਚ। ਜੇ ਹੁੰਦਾ ਕੀ ਹੈ ਕਿ ਆਪਣਾ ਧਿਆਨ ਇਸ ਕਰਕੇ ਨਹੀਂ ਲੱਗਦਾ ਕਿ ਆਪਾਂ ਚਾਹੁੰਦੇ ਹਾਂ ਆਹ ਕੰਮ ਇਸ ਤਰ੍ਹਾਂ ਹੋ ਜਾਏ, ਉਹ ਇਸ ਤਰ੍ਹਾਂ ਹੋ ਜਾਏ, ਜਾਂ ਆਹ ਇੰਝ ਕਿਉਂ ਹੋਇਆ, ਆਹ ਉਂਝ ਕਿਉਂ ਹੋਇਆ। ਸਮੱਸਿਆਵਾਂ ਆਪਣੇ ਸਾਹਮਣੇ ਆਉਂਦੀਆਂ, ਜੋ ਪ੍ਰੋਬਲਮਾਂ ਹਨ ਅਤੇ ਉਹ ਹਰ ਕਿਸੇ ਨੂੰ ਹਨ, ਸੁੱਖ ਦੁੱਖ। ਜੋ ਸਮੱਸਿਆ, ਆਪਣਾ ਧਿਆਨ ਸਮੱਸਿਆ 'ਤੇ ਰਹਿੰਦਾ, ਸਮੱਸਿਆ ਆਪਾਂ ਨੂੰ ਦੁਖੀ ਕਰਦੀ ਹੈ ਕਿ ਆਹ ਪ੍ਰੋਬਲਮ ਹੈ, ਅਤੇ ਆਪਾਂ ਉਹ ਸੋਚ ਸੋਚ ਕੇ ਦੁਖੀ ਹੁੰਦੇ ਰਹਿੰਦੇ। ਜੇ ਹਰ ਇੱਕ ਚੀਜ਼ ਦਾ ਢੰਗ ਹੈ, ਸਮੱਸਿਆ ਵੇਖ ਵੇਖ ਕੇ ਦੁਖੀ ਹੋਣਾ ਨਹੀਂ ਚਾਹੀਦਾ। ਸਮੱਸਿਆ ਨੂੰ ਹੱਲ ਕਰਨ ਲਈ ਪਰਮੇਸ਼ੁਰ ਜੀ ਦੀ ਅੱਗੇ ਮਦਦ, ਉਹਨਾਂ ਦੀ ਅੱਗੇ ਅਰਦਾਸ ਕਰਨੀ ਚਾਹੀਦੀ ਕਿ ਮੈਨੂੰ ਸੋਝੀ ਬਖਸ਼ੋ। ਅਤੇ ਉਸੇ ਸਮੱਸਿਆ ਦੇ ਹੱਲ ਹਰ ਕਿਸੇ ਸਮੱਸਿਆ ਦਾ ਹੁੰਦਾ, ਕਿੱਡੀ ਵੀ ਵੱਡੀ ਸਮੱਸਿਆ ਹੋਵੇ ਉਹਦਾ ਹੱਲ ਜ਼ਰੂਰ ਹੁੰਦਾ। ਪਰ ਉਹਦੇ ਹੱਲ ਇੱਕ ਹੀ ਨਹੀਂ, ਇੱਕ ਤੋਂ ਜ਼ਿਆਦਾ ਹੱਲ ਹੁੰਦੇ। ਕੁਛ ਹੱਲ ਨਾ ਪੱਖੀ ਹੁੰਦੇ, ਨੈਗੇਟਿਵ ਹੁੰਦੇ, ਅਤੇ ਕੁਛ ਹੱਲ ਹਾਂ ਪੱਖੀ ਪੋਜ਼ਿਟਿਵ ਹਨ। ਨਾ ਪੱਖੀ ਹੁੰਦੇ ਕਿ ਜਿੱਥੇ ਆਪਾਂ ਉਸ ਸਮੱਸਿਆ ਨੂੰ ਆਪ ਵੀ ਦੁਖੀ ਹੋਈਏ ਅਤੇ ਦੂਸਰੇ ਵੀ ਦੁਖੀ ਹੋਣ। ਉਹ ਨਾ ਪੱਖੀ, ਉਹ ਜ਼ਿੰਦਗੀ ਦੇ ਉਲਟ ਹੈ, ਜੀਵਨ ਦੇ ਉਲਟ ਹੈ, ਪਰਮਾਤਮਾ ਦੇ ਬਿਲਕੁਲ ਹੀ ਉਲਟ ਹੈ ਇਹ ਰਸਤਾ। ਦੂਸਰਾ ਹੈ ਹਾਂ ਪੱਖੀ, ਕਿ ਇਹ ਜਾਣਨਾ ਕਿ ਸਮੱਸਿਆ ਆਈ ਹੈ ਅਤੇ ਬਿਨਾਂ ਕਾਰਨ ਤੋਂ ਨਹੀਂ ਆਈ, ਪਰਮਾਤਮਾ ਮੈਨੂੰ ਕੁਝ ਸਮਝਾਉਣਾ ਚਾਹੁੰਦੇ ਹਨ, ਇਸ ਸਮੱਸਿਆ ਦੇ ਵਿੱਚ ਮੇਰਾ ਕੋਈ ਭਲਾ ਹੈ। ਵੇਖਣ ਨੂੰ ਇਹ ਬਹੁਤ ਵੱਡੀ ਸਮੱਸਿਆ ਲੱਗਦੀ ਹੈ, ਪਰ ਲੁਕਿਆ ਹੋਇਆ ਭਲਾ ਹੈ ਇਹਦੇ ਵਿੱਚ ਮੇਰਾ। ਅਤੇ ਜਦੋਂ ਆਪਾਂ ਸੁਰਤੀ ਲਾ ਕੇ ਸ਼ਬਦ ਨਾਲ ਉਸ ਸਮੱਸਿਆ ਨੂੰ ਦੇਖਾਂਗੇ ਤਾਂ ਮਹਾਰਾਜ ਜੀ ਜ਼ਰੂਰ ਦਿਖਾਉਣਗੇ ਕਿ ਭਲਾ ਕੀ ਹੈ, ਕਿ ਤੇਰਾ ਭਲਾ ਕੀ ਹੈ ਇਹਦੇ ਵਿੱਚ। ਜ਼ਰੂਰ ਮਿਲੇਗਾ ਭਲਾ, ਹਰ ਇੱਕ ਸਮੱਸਿਆ ਦੇ ਵਿੱਚ ਭਲਾ ਲੁਕਿਆ ਹੁੰਦਾ। ਮਹਾਰਾਜ ਜੀ ਭਲੇ ਤੋਂ ਬਿਨਾਂ ਕੁਛ, ਭਲਾ ਕਰਨ ਤੋਂ ਬਿਨਾਂ ਕੁਛ ਜਾਣਦੇ ਹੀ ਨਹੀਂ। ਉਹ ਆਪਾਂ ਨੂੰ ਕੁਛ ਜੋ ਘਾਟ ਹੈ ਉਹ ਸਿਖਾਉਣੀ ਚਾਹੁੰਦੇ, ਘਾਟ ਪੂਰੀ ਕਰਨੀ ਚਾਹੁੰਦੇ। ਉਸ ਲੁਕੀ ਹੋਈ, ਉਸ ਗੂੜੇ ਕਾਲੇ ਹਨੇਰੇ ਬੱਦਲਾਂ ਵਿੱਚ ਲੁਕਿਆ ਹੋਇਆ ਬਹੁਤ ਚਮਕੀਲਾ ਹੀਰਾ ਹੈ, ਉਸ ਨੂੰ ਲੱਭ ਲੈਣਾ। ਅਤੇ ਜਦੋਂ ਤੁਸੀਂ ਉਹ ਦੇਖ ਲਿਆ ਤਾਂ ਤੁਹਾਨੂੰ ਉਹ ਸਮੱਸਿਆ ਨਹੀਂ ਲੱਗੇਗੀ, ਤੁਸੀਂ ਜਾਣੋਗੇ ਅਤੇ ਬਹੁਤ ਪਿਆਰਾਂ ਦਾ ਸੁਨੇਹਾ ਸੀ ਉਹਦੇ ਵੱਲੋਂ, ਇਹ ਤਾਂ ਬਖਸ਼ਿਸ਼ਾਂ ਲੈ ਕੇ ਆਇਆ ਸੀ, ਇਹਦੇ ਵਿੱਚ ਬਖਸ਼ਿਸ਼ਾਂ ਛੁਪੀਆਂ। ਜਿਹੜੀਆਂ ਵੀ ਆਪਾਂ ਨੂੰ ਅੱਗੇ ਤਕਲੀਫਾਂ ਆਈਆਂ, ਜੇ ਪਿੱਛੇ ਧਿਆਨ ਮਾਰ ਕੇ ਸੋਚੀਏ ਤਾਂ ਆਪਾਂ ਵੇਖ ਸਕਦੇ ਹਾਂ ਉਹਨਾਂ ਤਕਲੀਫਾਂ ਨੇ ਆਪਾਂ ਨੂੰ ਚੰਗੇ ਪ੍ਰਾਣੀ ਬਣਾਇਆ, ਉਹਨਾਂ ਤਕਲੀਫਾਂ ਨੇ ਆਪਾਂ ਨੂੰ ਸਹਿਣਸ਼ੀਲਤਾ ਦਿੱਤੀ, ਉਹਨਾਂ ਤਕਲੀਫਾਂ ਨੇ ਆਪਾਂ ਨੂੰ ਹੋਰ ਵੱਡੀਆਂ ਤਕਲੀਫਾਂ ਸਹਿਣ ਦੇ ਕਾਬਲ ਬਣਾ ਦਿੱਤਾ, ਤਾਕਤ ਦਿੱਤੀ, ਤਾਕਤ ਦਿੱਤੀ, ਅਤੇ ਇਹ ਸੋਝੀ ਦਿੱਤੀ ਕਿ ਕੋਈ ਤਕਲੀਫ ਵੀ ਹਮੇਸ਼ਾ ਨਹੀਂ ਰਹਿੰਦੀ। ਜੋ ਛੁਪਿਆ ਹੋਇਆ ਹੀਰਾ ਪਰਮਾਤਮਾ ਨੇ ਤਕਲੀਫ ਦੇ ਵਿੱਚ ਰੱਖਿਆ ਹੋਇਆ, ਉਸ ਨੂੰ ਲੱਭ ਲੈਣਾ, ਅਤੇ ਫਿਰ ਉਹ ਸਮੱਸਿਆ ਸਮੱਸਿਆ ਹੀ ਨਹੀਂ ਰਹੇਗੀ। ਜ਼ਿੰਦਗੀ ਵਿੱਚ ਦੁੱਖ ਨਹੀਂ ਹਨ, ਜ਼ਿੰਦਗੀ ਜਿਉਣ ਦੇ ਢੰਗ ਵਿੱਚ ਦੁੱਖ। ਅਤੇ ਮਹਾਰਾਜ ਜੀ ਆਪਾਂ ਨੂੰ ਦੱਸਦੇ ਹਨ ਕਿ ਜ਼ਿੰਦਗੀ ਜੀਣੀ ਕਿਸ ਤਰ੍ਹਾਂ। ਬਹੁਤ ਕੁਛ ਦੁਨੀਆ ਵਿੱਚ ਅਜਿਹਾ ਹੈ, ਇਨਸਾਨ ਅੱਜ ਕੱਲ੍ਹ ਕੀ ਕਰਦਾ ਹੈ, ਇਹ ਚਾਹੁੰਦਾ ਹੈ ਮੈਨੂੰ ਹਰ ਇੱਕ ਚੀਜ਼ ਦਾ ਪਤਾ ਲੱਗੇ। ਟੀਵੀਆਂ ਵਾਲੇ ਆਦਮੀ ਦੀ ਇਸ ਕਮਜ਼ੋਰੀ ਦਾ ਫਾਇਦਾ ਉਠਾ ਕੇ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਹਨ। ਤੁਸੀਂ ਟੀਵੀ ਅੱਗੇ ਬੈਠੇ ਰਹਿੰਦੇ ਹੋ, ਤੁਸੀਂ ਤਾਂ ਨਹੀਂ ਬੈਠਦੇ ਜਿਹੜੇ ਦੁਨੀਆ ਵਾਲੇ। ਆਦਮੀ ਚਾਹੁੰਦਾ ਹੈ ਮੈਨੂੰ ਹਰ ਚੀਜ਼ ਦਾ ਪਤਾ ਲੱਗੇ, ਪਰ ਜੀ ਬਹੁਤ ਸਾਰੀਆਂ ਗੱਲਾਂ ਹਨ ਜਿਨ੍ਹਾਂ ਬਾਰੇ ਨਾ ਪਤਾ ਲੱਗਣਾ ਹੀ ਭਲਾ ਹੈ, ਜਿਨ੍ਹਾਂ ਬਾਰੇ ਨਾ ਪਤਾ ਲਾਉਣਾ ਹੀ ਸਿਆਣਪ ਹੈ, ਜਿਨ੍ਹਾਂ ਬਾਰੇ ਗਿਆਨ ਨਾ ਹੋਣਾ ਹੀ ਸਿਆਣਪ ਦਾ ਸਬੂਤ ਹੈ। ਪਰ ਇਹ ਗੱਲਾਂ ਦੁਨੀਆ ਵਿੱਚ ਨਹੀਂ ਪਤਾ ਲੱਗਦੀਆਂ, ਉਹਦੇ ਚਰਨਾਂ 'ਚ ਆ ਕੇ ਮਹਾਰਾਜ ਜੀ ਆਪਣੀ ਬੁੱਧ ਬਦਲਾਉਂਦੇ ਹਨ। ਸਾਰੀ ਦੁਨੀਆ ਦੌੜੀ ਫਿਰਦੀ ਹੈ ਬਹੁਤ ਕੁਛ ਇਕੱਠਾ ਕਰਨ ਨੂੰ, ਤਾਂ ਕਿ ਸੁਖੀ ਹੋ ਸਕਣ। ਇਹ ਭੇਦ ਪਤਾ ਲੱਗ ਜਾਂਦਾ ਹੈ ਕੁਦਰਤ ਦਾ, ਉਹ ਆਪਣਾ ਸਭ ਕੁਛ ਲੁਟਾ ਦਿੰਦੇ ਅਤੇ ਆਖਿਰ ਵਿੱਚ ਤੁਸੀਂ ਆਪਣੇ ਸਵਾਸ ਹੀ ਲੁਟਾ ਦਿੰਦੇ, ਤੁਹਾਡੇ ਸਵਾਸ ਹੀ ਰਹਿ ਜਾਂਦੇ ਹਨ, ਬਾਕੀ ਤੁਸੀਂ ਉਹ ਵੀ ਲੁਟਾ ਦਿੰਦੇ। ਤੁਹਾਨੂੰ ਕੁਦਰਤ ਦਾ ਭੇਦ ਸਮਝ ਆ ਗਈ ਕਿ ਸੁੱਖ ਕੁਛ ਲੈਣ ਵਿੱਚ ਨਹੀਂ ਹੈ, ਦੇਣ ਵਿੱਚ। ਬਹੁਤ ਕੁਛ ਪਤਾ ਲੱਗਣ ਤੋਂ ਬਾਅਦ ਸਮਝ ਆਉਂਦੀ ਹੈ ਕਿ ਮੈਨੂੰ ਕੁਛ ਵੀ ਨਹੀਂ ਪਤਾ। ਬਹੁਤ ਕੁਛ ਪਤਾ ਲੱਗਣ ਤੋਂ ਬਾਅਦ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਮੈਨੂੰ ਕੁਛ ਨਹੀਂ ਪਤਾ। ਜਿਨ੍ਹਾਂ ਨੂੰ ਕੁਛ ਨਹੀਂ ਪਤਾ ਉਹ ਸਮਝਦੇ ਹਨ ਕਿ ਉਹਨਾਂ ਨੂੰ ਸਭ ਕੁਛ ਪਤਾ ਹੈ, ਜਿਨ੍ਹਾਂ ਨੂੰ ਬਹੁਤ ਕੁਛ ਪਤਾ ਹੈ ਉਹਨਾਂ ਦੇ ਅੰਦਰ ਸਮਝ ਪੈਂਦੀ ਹੈ ਕਿ ਮੈਨੂੰ ਕੁਛ ਵੀ ਪਤਾ। ਇਸ ਲਈ ਆਪਾਂ ਜਿਉਂ ਜਿਉਂ ਮਹਾਰਾਜ ਜੀ ਦੇ ਚਰਨਾਂ 'ਚ ਆਉਂਦੇ ਅਤੇ ਉਹ ਆਪਾਂ ਨੂੰ ਸੋਝੀ ਪਾਉਂਦੇ, ਤਿਉਂ ਤਿਉਂ ਆਪਣਾ ਅੰਦਰ ਡਿੱਗਦਾ ਹੈ ਕਿ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਸੀ। ਤਿਉਂ ਤਿਉਂ ਹਉਮੈ ਕਮਜ਼ੋਰ ਹੁੰਦੀ ਹੈ, ਆਪਾਂ ਸੁਖੀ ਹੁੰਦੇ ਅਤੇ ਅੰਦਰ ਸੁੱਖ ਹੁੰਦਾ। ਅਤੇ ਫਿਰ ਇੱਕ ਦਿਨ ਤੁਸੀਂ ਹੌਲੀ ਹੌਲੀ ਪਰਮਾਤਮਾ ਵਾਲਾ ਹੀ ਤੁਹਾਡਾ ਸੁਭਾਅ। ਮਹਾਰਾਜ ਜੀ ਕਹਿੰਦੇ ਪਰਮਾਤਮਾ ਸਫਲਿਓ ਬਿਰਖ ਹਰਿਆਵਲਾ, ਕਹਿੰਦੇ ਪਰਮਾਤਮਾ ਬਹੁਤ ਉੱਤਮ ਫਲਾਂ ਵਾਲਾ ਅਤੇ ਹਰਿਆ ਭਰਿਆ ਸ਼ਾਨਦਾਰ ਬਿਰਖ ਹੈ, ਜਿਹੜਾ ਉਹਦੇ ਥੱਲੇ ਆ ਜਾਏ ਉਹਨੂੰ ਬਹੁਤ ਉੱਤਮ ਫਲ ਮਿਲਦੇ ਛਕਣ ਨੂੰ, ਅਤੇ ਉਹਦੇ ਪਿਆਰ ਦੀਆਂ ਛਾਵਾਂ ਮਿਲਦੀਆਂ। ਸਫਲਿਓ ਬਿਰਖ ਹਰਿਆਵਲਾ ਸ਼ਾਮ ਕਨੇਰੀ ਹੋਏ, ਗੂੜੀਆਂ ਛਾਵਾਂ, ਗੂੜਾ ਪਿਆਰ। ਅਤੇ ਮਹਾਰਾਜ ਜੀ ਕਹਿੰਦੇ ਜਿਹੜੇ ਸਾਡੇ ਹੋ ਜਾਂਦੇ, ਸਾਡੇ ਬਚਨ ਕਮਾਉਂਦੇ, ਉਹ ਕੀ ਉਹਨਾਂ ਨਾਲ ਕੀ ਹੁੰਦਾ? ਗੁਰਮੁਖ, ਕਹਿੰਦੇ ਗੁਰਮੁਖ ਬ੍ਰਹਮ, ਕਹਿੰਦੇ ਉਹ ਗੁਰਮੁਖ ਜਿਹੜਾ ਬ੍ਰਹਮ ਬਣ ਜਾਂਦਾ, ਪਰਮਾਤਮਾ ਬਣ ਜਾਂਦਾ। ਗੁਰਮੁਖ ਬ੍ਰਹਮ ਹਰਿਆਵਲਾ, ਗੁਰਮੁਖ ਬ੍ਰਹਮ ਹਰਿਆਵਲਾ, ਉਹ ਵੀ ਪਰਮਾਤਮਾ ਵਾਂਗੂ ਜਿਸ ਤਰ੍ਹਾਂ ਪਰਮਾਤਮਾ ਬ੍ਰਹਮ, ਉਹਨੂੰ ਵੀ ਵਧੀਆ ਫੁੱਲ, ਵਧੀਆ ਫਲ ਅਤੇ ਛਾਵਾਂ ਲੱਗਦੇ। ਗੁਰਮੁਖ ਬ੍ਰਹਮ ਹਰਿਆਵਲਾ ਸੱਚੇ ਸਹਿਜ ਸੁਪਾਏ, ਉਹ ਪਰਮਾਤਮਾ ਦੇ ਵਿੱਚ ਸਮਾ ਗਿਆ ਅਤੇ ਉਹ ਵੀ ਬ੍ਰਹਮ ਹੋ ਗਿਆ, ਹੁਣ ਉਹਦੇ ਵੀ ਉੱਤਮ ਫਲ ਅਤੇ ਉਹਦੇ ਵੀ ਉੱਤਮ ਫੁੱਲ ਅਤੇ ਛਾਵਾਂ, ਠੰਡੀਆਂ ਛਾਵਾਂ। ਗੁਰਮੁਖ ਬ੍ਰਹਮ ਹਰਿਆਵਲਾ ਸੱਚੇ ਸਹਿਜ ਸੁਪਾਏ, ਸ਼ਾਖਾਂ ਤੀਨ ਨਿਵਾਰੀਆਂ, ਤੀਨ ਸ਼ਾਖਾਂ ਜੇ ਆਪਣੇ ਅੰਦਰ ਜੋ ਹੰਕਾਰ ਦੀ ਸ਼ਾਖ ਅਤੇ ਫਿਰ ਦੌੜ ਭੱਜਣ ਦੀ ਸ਼ਾਖ, ਬਹੁਤ ਕੁਛ ਇਕੱਠਾ ਕਰਨ ਦੀ, ਤੀਸਰਾ ਫਿਰ ਇਸ ਪਾਸੇ ਆ ਕੇ ਫਿਰ ਵੀ ਕੁਛ ਬਣਨ ਦੀ, ਆਪਣੇ ਇੱਥੇ ਤਾਂ ਨਹੀਂ ਹਨ, ਮਤਲਬ ਇੱਥੇ ਰੂਹਾਂ ਹੀ ਤੁਸੀਂ ਹੋਰ ਹੋ, ਪਰ ਇਸ ਪਾਸੇ ਆ ਕੇ ਵੀ ਆਦਮੀ ਕਈ ਵਾਰ ਚਾਹੁੰਦਾ ਹੈ ਕਿ ਮੇਰਾ ਮੈਂ ਕੁਛ ਬਣਾ, ਰੱਬ ਦੀਆਂ ਨਜ਼ਰਾਂ ਵਿੱਚ ਨਹੀਂ, ਦੁਨੀਆਂ ਦੀਆਂ ਨਜ਼ਰਾਂ ਵਿੱਚ। ਸ਼ਾਖਾਂ ਤੀਨ ਨਿਵਾਰ ਕੇ ਏਕ ਸ਼ਬਦ ਲਿਵ ਲਾਏ, ਅਤੇ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਵਾਂਗੂ ਹੀ ਬ੍ਰਹਮ ਸਰੂਪ ਹੋ ਜਾਂਦਾ, ਉਹਦੀ ਪਰਮਾਤਮਾ ਵਰਗੀ ਹੀ ਛਾਂ ਮਿਲਦੀ ਦੂਸਰਿਆਂ ਨੂੰ, ਪਰਮਾਤਮਾ ਵਾਂਗੂ ਹੀ ਉਹਨੂੰ ਫੁੱਲ ਫਲ ਲੱਗਦੇ। ਅਤੇ ਕਹਿੰਦੇ ਮਨਮੁੱਖ ਉਬੇ ਸੁੱਕ ਗਏ, ਕਹਿੰਦੇ ਜਿਹੜੇ ਦੁਨੀਆਦਾਰ ਉਹ ਖਲੋਤੇ ਹੀ ਸੁੱਕ ਗਏ, ਇੱਕ ਪਾਸੇ ਤਾਂ ਤੁਹਾਡੀ ਗੱਲ ਕੀਤੀ ਕਿ ਬਹੁਤ ਗੂੜੀਆਂ ਛਾਵਾਂ ਅਤੇ ਬਹੁਤ ਸੋਹਣੇ ਫੁੱਲ ਅਤੇ ਬਹੁਤ ਕੀਮਤੀ ਫਲ ਅਤੇ ਦੂਜੇ ਪਾਸੇ ਦੁਨੀਆਦਾਰ
ਮਨ ਮੁਖ ਉਬੈ ਸੁੱਕ ਗਏ ਤਿੰਨਾ ਫਲ ਨਾ ਛਾਂ ਮਨ ਮੁਖ ਉਬੈ ਉਬੈ ਖਲੋਤੇ ਮਨ ਮੁਖ ਉਬੈ ਸੁੱਕ ਗਏ ਤਿੰਨਾ ਫਲ ਨਾ ਛਾਂ
ਕਹਿੰਦੇ ਨਾ ਉਹਨਾਂ ਨੂੰ ਕੋਈ ਫਲ ਲੱਗਾ ਨਾ ਕੋਈ ਫੁੱਲ ਲੱਗਾ ਨਾ ਫਲ ਲੱਗਾ ਨਾ ਉਹਨਾਂ ਦੀ ਕੋਈ ਛਾਂ ਹੀ ਮਾਣ ਸਕਦਾ ਕਿਸੇ ਨੇ ਤਾਂ ਕੀ ਉਹਨਾਂ ਦੀ ਛਾਂ ਮਾਣਨੀ ਉਹ ਤਾਂ ਆਪ ਹੀ ਧੁੱਪੇ ਖਲੋਤੇ ਮੀਆਂ ਹਨੇਰੀਆਂ ਵਿੱਚ ਖਲੋਤੇ ਕੋਈ ਪੱਤੇ ਕੋਈ ਫਲ ਉਹਨਾਂ ਨੂੰ ਬਚਾ ਨਹੀਂ ਸਕਦਾ ਆਪ ਹੀ ਸੁੱਕ ਗਏ
ਮਨ ਮੁਖ ਉਬੈ ਸੁੱਕ ਗਏ ਤਿੰਨਾ ਫਲ ਨਾ ਛਾਂ ਮਨ ਮੁਖ ਉਬੈ ਸੁੱਕ ਗਏ ਤਿੰਨਾ ਫਲ ਨਾ ਛਾਂ ਤਿੰਨਾ ਪਾਸ ਨਾ ਬੈਸੀਏ
ਆਪਾਂ ਨੂੰ ਉਪਦੇਸ਼ ਪੱਲੇ ਬੰਨਣੇ ਜੋ ਮਹਾਰਾਜ ਜੀ ਉਪਦੇਸ਼ ਦੇ
ਤਿੰਨਾ ਪਾਸ ਨਾ ਬੈਸੀਏ ਤਿੰਨਾ ਘਰ ਨਾ ਗਿਰਾਉ
ਉਹਨਾਂ ਦਾ ਨਾ ਕੋਈ ਘਰ ਹੈ ਨਾ ਪਿੰਡ ਹੈ ਘਰ ਉਹਨਾਂ ਦੀ ਆਪਣੀ ਸ਼ਖਸੀਅਤ ਉਹਨਾਂ ਦੀ ਆਪਣੀ ਸ਼ਖਸੀਅਤ ਵਿੱਚ ਵੀ ਕੁਝ ਨਹੀਂ ਹੈ ਸਿੱਖਣ ਵਾਲਾ ਉਹਨਾਂ ਕੋਲੋਂ ਅਤੇ ਪਿੰਡ ਜਿੱਥੇ ਉਹ ਰਹਿੰਦੇ ਹਨ ਜਿਹੜੀ ਸੰਗਤ ਹੈ ਉਹਨਾਂ ਦੀ ਮਹਾਰਾਜ ਜੀ ਕਹਿੰਦੇ ਨਾ ਉਹਨਾਂ ਕੋਲੋਂ ਹੀ ਕੋਈ ਸਿੱਖਣ ਵਾਲੀ ਗੱਲ ਹੈ ਕਿ ਆਪਾਂ ਸਿੱਖ ਸਕੀਏ ਅਤੇ ਨਾ ਉਹਨਾਂ ਦੀ ਸੰਗਤ ਕੋਲੋਂ ਹੀ ਇਸ ਲਈ ਉਹਨਾਂ ਦੇ ਆਪਾਂ ਨੂੰ ਹੁਕਮ ਹੈ ਕਿ ਉਹਨਾਂ ਦੇ ਪਾਸ ਵੀ ਨਹੀਂ ਬੈਠਣਾ ਜੇ ਦੂਜੇ ਪਾਸੇ ਮਹਾਰਾਜ ਜੀ ਕਹਿੰਦੇ ਹਨ ਕਿ ਸਾਰਿਆਂ ਨੂੰ ਪਿਆਰ ਨਾਲ ਮਹਾਰਾਜ ਜੀ ਦੇ ਚਰਨਾਂ 'ਚ ਲਾਉਣਾ ਇਹ ਦੋਵਾਂ ਚੀਜ਼ਾਂ ਦਾ ਵਿਰੋਧ ਨਹੀਂ ਹੈ ਮਨਮੁੱਖ ਉਹ ਹੁੰਦੇ ਕਿ ਜਿਹੜੇ ਜਿਨ੍ਹਾਂ ਨੇ ਮਨ ਦਾ ਲੜ ਛੱਡਣਾ ਹੀ ਨਹੀਂ ਅਤੇ ਉਹ ਆਪਾਂ ਜਲਦੀ ਹੀ ਦੇਖ ਸਕਦੇ ਹਾਂ ਕਿ ਕਿਹੜਾ ਪ੍ਰਾਣੀ ਕਿ ਜਿਸ ਪ੍ਰਾਣੀ ਦਾ ਮਨ ਪੱਥਰ ਵਾਂਗੂ ਸਖਤ ਹੈ ਉਹਨੂੰ ਤੁਸੀਂ ਜਿੰਨਾ ਮਰਜ਼ੀ ਮੱਥੇ ਮਾਰੀ ਜਾਓ ਕੁਛ ਨਹੀਂ ਹੋਣ ਵਾਲਾ ਪਰ ਜਿਹੜੇ ਕੁਛ ਕੋਮਲ ਹੈ ਜਿਨ੍ਹਾਂ ਦਾ ਹਿਰਦਾ ਭਾਵੇਂ ਉਹ ਆਖਣ ਕਿ ਅਸੀਂ ਮੰਨਦੇ ਨਹੀਂ ਰੱਬ ਨੂੰ ਨਹੀਂ ਮੰਨਦੇ ਪਰ ਤੁਸੀਂ ਜਾਣਦੇ ਹੋ ਕਿ ਇਹ ਇੰਨਾ ਸਖਤ ਨਹੀਂ ਹੈ ਮਨ ਮੁਖੀ ਉਬੇ ਸੁੱਕ ਗਏ ਤਿੰਨਾ ਫਲ ਨਾ ਛਾਉ ਤਿੰਨਾ ਪਾਸ ਨਾ ਬੈਸੀਏ ਤਿੰਨਾ ਘਰ ਨਾ ਗਿਰਾਉ ਨਾ ਉਹਨਾਂ ਦਾ ਆਪਣਾ ਕੋਈ ਘਰ ਹੈ ਨਾ ਉਹ ਆਪ ਹੀ ਉਹਨਾਂ ਨੇ ਕੋਈ ਆਲਣਾ ਪਾਇਆ ਹੈ ਅਤੇ ਨਾ ਉਹਨਾਂ ਨੂੰ ਸਮਝ ਹੀ ਆਈ ਹੈ ਕਿ ਇਹ ਸਰੀਰ ਉਹਨਾਂ ਦਾ ਘਰ ਹੈ ਨਾ ਉਹਨਾਂ ਦੀ ਆਪਣੀ ਸ਼ਖਸੀਅਤ ਹੀ ਸਿਆਣੀ ਹੈ ਅਤੇ ਨਾ ਉਹਨਾਂ ਦੀ ਸੰਗਤ ਹੀ ਸਿਆਣੀ ਅਤੇ ਤੁਹਾਨੂੰ ਮਹਾਰਾਜ ਜੀ ਕਹਿੰਦੇ ਗੁਰਮੁਖ ਬ੍ਰਹਮ ਹਰਿਆਵਲਾ ਸਾਡੇ ਵਾਂਗੂ ਕਹਿੰਦੇ ਉਹ ਹਰਿਆਵਲਾ ਉਹਨੂੰ ਠੰਡੀਆਂ ਛਾਵਾਂ ਹਾਂਜੀ ਸਾਡੀਆਂ ਵੀ ਇਹੀ ਅਰਦਾਸਾਂ ਹਨ ਜੀ ਕਿ ਮਹਾਰਾਜ ਜੀ ਸਾਰਿਆਂ ਨੂੰ ਠੰਡੀਆਂ ਛਾਵਾਂ ਤੁਸੀਂ ਸਾਰੇ ਠੰਡੀਆਂ ਛਾਵਾਂ ਬਣੋ ਦੂਸਰਿਆਂ ਲਈ ਤੇ ਤੁਹਾਨੂੰ ਉੱਤਮ ਫਲ ਲੱਗਣ ਜਿਹੜੇ ਆਪ ਵੀ ਅਤੇ ਦੂਸਰੇ ਵੀ ਮਾਣ ਸਕਣ ਅਤੇ ਤੁਹਾਡੀਆਂ ਛਾਵਾਂ ਪਹਿਲਾਂ ਤੁਹਾਡੇ ਪਰਿਵਾਰ ਅਤੇ ਫਿਰ ਹੋਰ ਸਾਰੇ ਮਾਣ ਸਕਣ ਛਾਂ ਬਣਨਾ ਹੈ ਦੂਸਰਿਆਂ ਲਈ ਖੋਆ ਖਾਈ ਵਿੱਚ ਨਹੀਂ ਲੱਗਣਾ ਜੀ ਪਰਮਾਤਮਾ ਜੋ ਦਿੰਦਾ ਹੈ ਭਲਾ ਹੈ ਕੰਮ ਕਰਨਾ ਹੈ ਖੂਬ ਕਰਨਾ ਹੈ ਪਰ ਸੁਰਤੀ ਉੱਧਰ ਰੱਖਣੀ ਹੈ ਛਾਂ ਬਣੇ ਰਹਿਣਾ ਹੈ ਆਪਣੇ ਅਤੇ ਫਲ ਫੁੱਲ ਧਾਰਨਾ ਪੜਨਾ
ਫੁੱਲ ਫਲ ਅਤੇ ਠੰਡੜੀਆਂ ਛਾਵਾਂ ਸੱਜਣਾ ਨੂੰ ਕਰੀ ਵੇ ਰੱਬਾ ਫੁੱਲ ਫਲ ਅਤੇ ਠੰਡੜੀਆਂ ਛਾਵਾਂ ਸੱਜਣਾ ਨੂੰ ਕਰੀ ਵੇ ਰੱਬਾ ਫਲ ਅਤੇ ਠੰਡੜੀਆਂ ਛਾਵਾਂ ਸੱਜਣਾ ਨੂੰ ਕਰੀ ਵੇ ਰੱਬਾ ਫੁੱਲ ਫਲ ਅਤੇ ਠੰਡੜੀਆਂ ਛਾਵਾਂ ਸੱਜਣਾ ਨੂੰ ਕਰੀ ਵੇ ਰੱਬਾ ਫੁੱਲ ਫਲ ਅਤੇ ਠੰਡੜੀਆਂ ਛਾਵਾਂ ਸੱਜਣਾ ਨੂੰ ਕਰੀ ਵੇ ਰੱਬਾ ਫੁੱਲ ਫਲ ਅਤੇ ਠੰਡੜੀਆਂ ਛਾਵਾਂ ਸੱਜਣਾ ਨੂੰ ਕਰੀ ਵੇ ਰੱਬਾ ਫੁੱਲ ਅਤੇ ਠੰਡੜੀਆਂ ਛਾਵਾਂ ਸੱਜਣਾ ਨੂੰ ਕਰੀ ਵੇ ਰੱਬਾ ਫੁੱਲ ਫਲ ਅਤੇ ਠੰਡੜੀਆਂ ਛਾਵਾਂ ਸੱਜਣਾ ਨੂੰ ਕਰੀ ਵੇ ਰੱਬਾ
ਫੁੱਲ ਫਲ ਅਤੇ ਠੰਡੜੀਆਂ ਛਾਵਾਂ ਸੱਜਣਾ
ਫਲ ਤੇ ਠੰਡੜੀਆਂ ਸ਼ਾਮ ਸਜਣਾ ਨੂੰ ਕਰੀਂ ਵੇ ਰੱਬਾ।